Thank you. ਸਰ ਸਰੀਰ ਚਲ ਜਾਏ ਧਰਮ ਦਾਸ ਪਰੋਂ ਤੇਰੀ ਸੰਗਾ ਦੇਖ ਮਿਲੋਜਨ ਕਰਨ ਬਿਲਾਂਗਾ ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਵਿਚਾਰ ਕਰਕੇ ਦੇਖੋ ਕਲੂ ਕਾਲ ਦਾ ਜ਼ਮਾਨਾ ਹੈ ਕਲਯੁਗ ਕਹਿੰਦੇ ਕਿ ਨੂੰ ਕਲਹਿ ਕਲੇਸ਼ ਦਾ ਨਾਮ ਹੀ ਕਲਯੁਗ ਹੈ ਮਨਾਂ ਦੇ ਅੰਦਰ ਅਸ਼ਾਂਤੀ ਕਲਹਿ ਕਲੇਸ਼ ਦਾ ਜੋ ਜਿੱਧਰ ਦੇਖੀਂਦਾ ਹੈ ਐਸਾ ਹੀ ਨਜ਼ਰ ਆਉਂਦਾ ਹੈ ਕਲਯੁਗ ਦੀ ਹੋਰ ਕੋਈ ਸ਼ਕਲ ਨਹੀਂ ਸੂਰਤ ਨਹੀਂ ਮੂੰਹ ਨਹੀਂ ਸਿਰ ਨਹੀਂ ਅਜੇ ਸਥਾਨ 'ਤੇ ਨਹੀਂ ਬੈਠਾ ਹੋਇਆ ਮਨਾਂ ਦੇ ਅੰਦਰ ਜੋ ਪ੍ਰੇਰਨਾ ਬੁਰੀਆਂ ਪ੍ਰੇਰਨਾ ਜਿਸ ਦਾ ਅਸਰ ਹਰ ਇੱਕ ਦੇ ਮਨ ਦੇ ਉੱਪਰ ਕਲਹਿ ਕਲੇਸ਼ ਹੈ ਜਿਸ ਦੇ ਮਨ ਦੇ ਉੱਪਰ ਇਹ ਅਸਰ ਨਹੀਂ ਜਿਨ੍ਹਾਂ ਦੇ ਮਨ ਸ਼ਾਂਤ ਹਨ ਉਹਨਾਂ ਦੇ ਭਾਅ ਦਾ ਕਲਯੁਗ ਨਹੀਂ ਸਤਯੁਗੀ ਇਹ ਕਿਵੇਂ ਹੋ ਸਕਦਾ ਹੈ ਇਹ ਵਾਹਿਗੁਰੂ ਦੇ ਭਜਨ ਨਾਲ ਜਾਂ ਸਤਸੰਗ ਦੁਆਰਾ ਹੀ ਮਨ ਸ਼ਾਂਤ ਹੋ ਸਕਦੇ ਹੋਰ ਕੋਈ ਉਪਾਅ ਨਹੀਂ ਕਲਯੁਗ ਦੇ ਵਾਸਤੇ ਹੀ ਗੁਰੂ ਬਾਬੇ ਨੇ ਐਸਾ ਪ੍ਰਮਾਣ ਕੀਤਾ ਸੀ ਨਾ ਕਲੂ ਆਇਓ ਰੇ ਇੱਕ ਨਾਮ ਬੋਲੋ ਕਲੂ ਆਇਓ ਰੇ ਇੱਕ ਨਾਮ Thank you. ચાલ્યો. કલું કાલ અને કાલના સમય દાયે સમય ગુજર ચુક્યા, ગુજર રહ્યા હૈ ઓર આવેગા. તિન નિષેધ દસેન, તો જેડા ગુજર ગયા તો ગુજર હી ગયા, આવણ વાળા હૈ ઓર જેડા મૌજૂદા સમય ઇસનો સંભાલ. હર ઇન્સાન આપણે મન નું સુખી ઓર શાંત ચાહુંદા હૈ, પર સુખ ઓર શાંતિ વાહેગુરુ દે ભજન તો બિના હોર કિતે ભી નહીં હૈ. ક્યુંકિ જિથોં એ શાંતિ ઓર સુખ કઢણા ચાહુંદા હૈ, ઉહનાં પદાર્થાં દે વિચ અશાંતિ ઓર રાગ દ્વેષ દોવે ગલ્લાં ભરીઆં પઈઆં. રેતે નું પીડ કે તેલ કઢણા ચાહુંદા હૈ, ઉહદે વિચ તેલ હૈ હી નહીં. ઇસી તર્હાં શાંતિ સભ તે વડા સુખ હૈ તિન્નાં લોકાં ચ ઉહનાં ભવનાં દે વિચ. મન દી ઠંડ, પીસ ઓફ માઇન્ડ, ઇસ દી પ્રાપ્તિ વાહેગુરુ દે ભજન સાધ સંગ તો બિના નહીં, હોર કોઈ ઉપા નહીં હૈ. ਹਾਂਜੀ, ਗੁਰੂ ਨਾਨਕ ਦੇਵ ਮਹਾਰਾਜ ਨੇ ਦੱਸਿਆ ਇਸ ਸਮੇਂ ਦੇ ਵਿੱਚ ਕਲਯੁੱਗ ਦੇ ਵਿੱਚ ਜਦੋਂ ਲੋਕਾਂ ਦੀਆਂ ਉਮਰਾਂ ਥੋੜ੍ਹੀਆਂ, ਸਰੀਰ ਵਿਆਧੀ ਗ੍ਰਸਤ ਔਰ ਮਨਾਂ ਦੇ ਵਿੱਚ ਅਸ਼ਾਂਤੀ ਦਾ ਰਾਜ, ਆਸਰੀ ਗੁਣਾਂ ਦੀ ਪ੍ਰਧਾਨਤਾ, ਉਸ ਮੌਕੇ ਮਨ ਨੂੰ ਸ਼ਾਂਤ ਕਰਨ ਵਾਲੀ ਵਸਤੂ ਕੋਈ ਹੈ ਵਾਹਿਗੁਰੂ ਦਾ ਭਜਨ ਸਾਧ ਸੰਗ ਦੇ ਆਸਰੇ. ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਸਿੱਖਾਂ ਅਰਜ਼ ਕੀਤੀ, ਪ੍ਰਭੂ ਮਨ ਹਰ ਵਕਤੀ ਜਲਦੇ ਬਲਦੇ ਸੜਦੇ ਰਹਿੰਦੇ, ਮੈਂ ਭੱਠ ਵਿੱਚ ਦਾਣਾ ਪੁੱਜਦਾ, ਇਸਦਾ ਕੋਈ ਉਪਾਅ, ਇਸਦਾ ਕੋਈ ਯਤਨ? ਹਜ਼ੂਰ ਨੇ ਫਰਮਾਇਆ, ਦੁਨੀਆਂ ਵਿੱਚ ਇਸਦਾ ਕੋਈ ਯਤਨ ਨਹੀਂ. ਦੁਨੀਆਂ ਦਾ ਕੋਈ ਪਦਾਰਥ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ. ਮਨ ਦੀ ਸ਼ਾਂਤੀ ਤਾਂ ਵਾਹਿਗੁਰੂ ਦੇ ਭਜਨ ਵਿੱਚ ਇੱਕ ਦ੍ਰਿਸ਼ਟਾਂਤ ਮਿਸਾਲ ਦੇ ਕੇ ਸਮਝਾਉਂਦੇ ਹਨ. ਇੱਕ ਬਣ ਹੈ, ਜੰਗਲ ਬਿਆਬਾਨ ਹੈ, ਉਸ ਦੇ ਵਿੱਚ ਬਹੁਤ ਕਿਸਮ ਦੇ ਜੰਗਲੀ ਜਾਨਵਰ ਰਹਿੰਦੇ ਹਨ. ਉਸ ਬਣ ਨੂੰ ਚਾਰ ਫਿਰ ਅੱਗ ਲੱਗ ਜਾਂਦੀ ਹੈ. ਜਿਤਨੇ ਜੰਗਲੀ ਜਾਨਵਰ ਹਨ ਸਾਰੇ ਉਸ ਅੱਗ ਵਿੱਚ ਲੂਹ ਹੋ ਕੇ ਸੜ ਕੇ ਦੁਖੀ ਹੋ ਕੇ ਮਰ ਜਾਂਦੇ ਹਨ. ਕੋਈ ਕੋਈ ਪੁਰਸ਼ਾਰਥੀ ਜਾਨਵਰ ਉਹਨਾਂ ਵਿੱਚੋਂ ਨਜ਼ਦੀਕ ਹੀ ਉਸ ਬਣ ਦੇ ਠੰਡੇ ਜਲ ਦੀ ਨਦੀ ਵਗਦੀ ਹੈ, ਸੋ ਉਸ ਦੇ ਵਿੱਚ ਚੁੱਗੀਆਂ ਲਗਾਉਂਦਾ ਹੈ, ਉਹ ਉਸ ਤਪਸ਼ ਤੋਂ ਬਚ ਜਾਂਦਾ ਹੈ, ਉਸ ਅੱਗ ਤੋਂ ਬਚ ਜਾਂਦਾ ਹੈ, ਸੁਖੀ ਔਰ ਸ਼ਾਂਤ ਹੁੰਦਾ. ਇਸੀ ਤਰ੍ਹਾਂ ਹੀ ਸੰਸਾਰਿਕ ਬਣ ਹੈ, ਇਸਨੂੰ ਕਾਮ ਕ੍ਰੋਧ ਮੋਹ ਹੰਕਾਰ ਦੀ ਅੱਗ ਲੱਗੀ ਹੋਈ ਹੈ. ਸੋ ਸਤਸੰਗ ਰੂਪੀ ਨਦੀ ਜਿਸਦੇ ਵਿੱਚ ਵਾਹਿਗੁਰੂ ਦਾ ਜਸ ਰੂਪੀ ਠੰਡਾ ਜਲ ਹੈ, ਜੋ ਆਪਣੇ ਵਿਵਹਾਰਾਂ ਨੂੰ ਛੋੜ ਕੇ ਉੱਦਮ ਦੇ ਨਾਲ ਆਪਣੀ ਬਿਰਤੀ ਨੂੰ ਹਰੀ ਜਸ ਵਿੱਚ ਜੋੜਦੇ ਹਨ, ਉਹੀ ਮਨ ਨੂੰ ਸ਼ਾਂਤ ਕਰ ਸਕਦੇ ਨਹੀਂ. ਔਰ ਸ਼ਾਂਤੀ ਇਸ ਤੋਂ ਬਿਨਾਂ ਤਿੰਨਾਂ ਲੋਕਾਂ 14 ਭਵਨਾਂ ਵਿੱਚ ਕਿਤੇ ਵੀ ਨਹੀਂ ਹੈ. ਵਿਸ਼ਵਾਸ 'ਤੇ ਹੀ ਫਰਮਾਨ ਕੀਤਾ ਹੈ, ਇਹ ਮਨ ਨੂੰ ਇਹ ਚਾਰ ਨਦੀਆਂ ਹਨ ਸਿਹਤ ਕੋਪਲੋ, ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਏ ਕਰਮੀ ਕਾਮ ਕਰੋ ਲੋਮੋ ਆਦਮੀਆਂ, ਇਹ ਨਦੀਆਂ ਹਨ, ਇਹਨਾਂ ਵਿੱਚ ਮਨ ਪੈ ਕੇ ਛੱਡਦੇ ਬਲਦੇ ਪੁੱਜਦੇ ਹਨ. ਸੋ ਹਰੀ ਜਸ ਦੇ ਵਿੱਚ ਬਿਰਤੀ ਜੋੜਨਾ ਰੂਪੀ ਕਰਨ ਦੁਆਰਾ ਲੱਗ ਕੇ ਹੀ ਇਹਨਾਂ ਤੋਂ ਤਰਨਾ ਹੁੰਦਾ ਹੈ. ਇਉਂ ਫਰਮਾਉਂਦੇ ਆ, ਪੈਂਦੇ ਤੇ ਛੱਡਦੇ ਨਹੀਂ ਅਗਨੀ ਦੀਆਂ ਨਦੀਆਂ ਦੇ Thank you. ਪਵੇ ਦਜੈ ਨਾਨਕਾ ਤਰੀਏ ਕਰਮੀ ਲਗ। ਸੋ ਇਸ ਗੱਲ ਨੂੰ ਹੀ ਗੁਰੂ ਬਾਬੇ ਨੇ ਅਨੁਭਵ ਕੀਤਾ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਧਿਆਨ ਧਰ ਕੇ ਦੇਖਿਆ ਸਭ ਪ੍ਰਿਥਵੀ ਦੇ ਲੋਕਾਂ ਦੇ ਮਨ ਹੀ ਇਹਨਾਂ ਨਦੀਆਂ ਦੇ ਵੀ ਜਲਦੇ ਬਲਦੇ ਸੜਦੇ ਤੇ, ਇਹਨਾਂ ਨੂੰ ਸ਼ਾਂਤ ਕਰਨ ਵਾਸਤੇ, ਠੰਡੇ ਕਰਨ ਵਾਸਤੇ ਹੀ ਗੁਰੂ ਬਾਬੇ ਨੇ ਅਵਤਾਰ ਲਿਆ। ਆਪ ਜੀ ਨੇ ਸੱਤਾਂ ਦੀਪਾਂ ਨੂੰ ਅਖੰਡਾਂ ਦੇ ਵਿੱਚ ਚੱਕਰ ਲਗਾ, ਕਿੱਥੇ ਕਿੱਥੇ ਨਾਮ ਦਾ ਠੰਡਾ ਜਲ ਬਖਸ਼ ਕੇ ਮਨਾਂ ਨੂੰ ਸ਼ਾਂਤ ਕੀਤਾ, ਔਰ ਨਿਰੰਕਾਰ ਦੀ ਦਰਗਾਹ ਵਿੱਚ ਸਭ ਦੇ ਵਾਸਤੇ ਐਸੇ ਪ੍ਰਾਰਥਨਾ ਵੀ ਕੀਤੀ। ਵਾਹਿਗੁਰੂ ਜਗਤ ਜਲੰਦਾ, ਕਿਰਪਾ ਥਾਰ ਜਿਤ ਦੁਆਰੇ ਉਪਰੇ ਤਿੱਤੇ ਲਿਓ ਵਾਰ। ਵਾਰ ਵਾਰ ਸ਼ਬਦ ਦਾ ਉਚਾਰਨ ਕੀਤਾ ਗੁਰੂ ਬਾਬੇ ਨੇ, ਮਰਦਾਨੇ ਨੇ ਰਬਾਬ ਵਜਾਇਆ। ਸ਼ਬਦ ਦੀ ਸਮਾਪਤੀ ਹੋਈ, ਮਰਦਾਨੀ ਨਿਗਾਹ ਤਹਾਂ ਗਈ, ਕੀ ਦੇਖਦਾ ਹੈ? ਬੜੀ ਕਾਲੀ ਕੋਲੀ ਅੰਧੇਰੀ ਉੱਠ ਰਹੀ, ਜਿਹਦੇ ਵਿੱਚ ਬੜੇ ਬੜੇ ਦਰਖਤ ਉੱਡੇ ਚਲੇ ਆ ਰਹੇ। ਪੈ ਪੀਤ ਹੋਇਆ, ਡਰਿਆ, ਅਰਜ਼ ਕੀਤੀ, ਪ੍ਰਾਰਥਨਾ ਕੀਤੀ, ਪ੍ਰਭੂ ਗਰੀਬ ਨਵਾਜ਼, ਕਿਹੋ ਜਿਹੀ ਅੰਧੇਰੀ ਆ ਰਹੀ ਜੀ ਤੁਸੀਂ ਉਹ ਦੇਖੋ, ਕਿਹੋ ਜਿਹੇ ਵੱਡੇ ਵੱਡੇ ਦਰਖਤ ਉੱਡੇ ਚਲੇ ਆ ਰਹੇ, ਜੋ ਇਹੋ ਜਿਹੇ ਦਰਖਤਾਂ ਨੂੰ ਉਡਾ ਸਕਦੀ ਹੈ ਆਦਮੀ ਵੀ ਕੀ ਸਤਿਆ, ਐਸਾ ਨਾ ਹੋਵੇ ਸਾਨੂੰ ਉਡਾ ਕੇ ਲੈ ਜਾਏ। ਗੁਰੂ ਜੀ ਫਰਮਾਉਂਦੇ ਨੇ ਭਾਈ ਮਰਦਾਨਿਆ ਨਿਰੰਕਾਰ ਦੇ ਚਰਨਾਂ ਨਾਲ ਬਿਰਤੀ ਲਗਾ। ਵਾਹਿਗੁਰੂ ਦੇ ਭਜਨ ਵਿੱਚ ਬਿਰਤੀ ਜੋ ਪੈ ਪੀਤ ਨਹੀਂ ਹੋਣਾ ਚਾਹੀਦਾ। ਪੈ ਮਰਦਾਨੇ ਨੇ ਅੱਖਾਂ ਮੀਟ ਲਈਆਂ, ਸਿਮਰਨ ਸ਼ੁਰੂ ਕਰ ਦਿੱਤਾ, ਉਹ ਅੰਧੇਰੀ ਲੰਘ ਜਾਂਦੀ ਹੈ ਕੁਝ ਦੇਰ 'ਚ। ਫਿਰ ਸੁੱਕੇ ਸਮਾਨ ਗੜੇ ਵਰਨੇ ਸ਼ੁਰੂ ਹੋ ਜਾਂਦੇ, ਵੱਡੇ ਵੱਡੇ ਗੜੇ ਗਿਰਦੇ ਹਨ। ਜਨਮ ਦੇਖ ਕੇ ਫਿਰ ਮਰਦਾਨਾ ਡਰਿਆ, ਗਰੀਬ ਨਵਾਜ਼, ਇੱਕ ਸਿਰ ਵਿੱਚ ਲੱਗ ਗਿਆ, ਪ੍ਰਾਣ ਖਤਮ ਹੋ ਜਾਣਗੇ। ਰੋਹੀ ਦਾ ਮਾਮਲਾ, ਕਿਸੇ ਨੇ ਕੱਪਣ ਵੀ ਨਹੀਂ ਪਾਉਣਾ। ਗੁਰੂ ਜੀ ਨੇ ਫਰਮਾਇਆ, ਤੇਰੇ ਸਿਰ 'ਤੇ ਵੱਡੇ ਦਾ ਹੱਥ ਹੈ, ਡਰ ਤੂੰ ਵਾਹਿਗੁਰੂ ਦੇ ਚਰਨਾਂ ਨਾਲ ਬਿਰਤੀ ਜੋੜ। ਉਹ ਵੀ ਲੰਘ ਗਿਆ ਸਮਾਂ, ਕਿਤਨੇ ਨੂੰ ਕੀ ਦੇਖਦਾ ਸਾਹਮਣੇ, ਸੁਨਹਿਰੀ ਕੇਸ਼, ਅਗਵੰਗ ਅੱਖਾਂ ਚਮਕੀ, ਮੂੰਹ ਵੱਡਿਆ, ਮਾਰੋ ਮਾਰ ਕਰਦਾ ਚਲਾ ਆ ਰਿਹਾ, ਮਾਨੋ ਕੋਈ ਭੂਤ ਹੈ, ਪ੍ਰੇਤ ਹੈ, ਦੇਵ ਹੈ, ਅਦ ਹੈ, ਹੁਣੀ ਮੂੰਹ 'ਚ ਪਾ ਜਾਏਗਾ। ਉਸਨੂੰ ਦੇਖ ਕੇ ਤਾਂ ਮਰਦਾਨਾ ਬਹੁਤਾ ਡਰਿਆ, ਅਰਜ਼ ਕੀਤੀ ਗਰੀਬ ਨਵਾਜ਼, ਪਤਾ ਨਹੀਂ ਦੇਵ ਹੈ ਜਾਂ ਦੈਂਤ ਹੈ, ਭੂਤ ਹੈ ਜਾਂ ਪ੍ਰੇਤ ਹੈ, ਦੇਖੋ ਕੋਈ ਜੀ ਵਿਕਾਰ ਸ਼ਕਲ ਵਾਲਾ ਮੂੰਹ ਵੱਡੀ ਚਲਾ ਰਿਹਾ, ਸਾਨੂੰ ਸਾਰਿਆਂ ਨੂੰ ਮੂੰਹ 'ਚ ਪਾ ਜਾਣੇ ਇਸਨੇ। ਗੁਰੂ ਜੀ ਨੇ ਫਰਮਾਇਆ ਮਰਦਾਨਿਆ, ਭੂਤ ਪ੍ਰੇਤ ਦੇਵ ਦੈਂਤ ਆਦਮੀਆਂ ਵਿੱਚ ਹੀ ਹੁੰਦੇ ਹਨ, ਜਿਹੋ ਜਿਹੇ ਕਿਸੇ ਦੇ ਸੁਭਾਅ ਵੈਸਾ ਉਸਨੂੰ ਦਰਜਾ ਮਿਲਦਾ, ਜਿਸਦਾ ਭੂਤ ਚਲਾਕ ਛਲੀਆ ਸੁਭਾਅ ਉਸਨੂੰ ਭੂਤ ਕਹਿ ਦਿੰਦੇ ਦੁਨੀਆਂ ਦੇ ਵਿੱਚ, ਜਿਸਦੀ ਜ਼ਿੰਦਗੀ ਖਾਣ ਪੀਣ ਤੱਕ ਹੀ ਮਹਿਦੂਦ ਹੈ, ਉਸਨੂੰ ਪਸ਼ੂਆਂ ਦਾ ਦਰਜਾ ਦਿੱਤਾ ਜਾਂਦਾ। ਜਿਹੜੇ ਦੇਵੀ ਸੁਭਾਅ ਵਾਲੇ ਨੇ, ਪਰਮੇਸ਼ਰ ਦਾ ਭਜਨ ਕਰਦੇ ਨੇ, ਸਭ ਦੇ ਵਿੱਚ ਉਸਨੂੰ ਦੇਖਦੇ, ਉਹਨੂੰ ਦੇਵਤਾ ਕਿਹਾ ਜਾਂਦਾ ਦੁਨੀਆਂ ਵਿੱਚ। ਭੂਤ ਤਾਂ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਪ੍ਰਭੂ ਦੀ ਬੰਦਗੀ ਨਹੀਂ ਕਰਦੇ, ਉਹ ਕਰਵਾਉਂਦੇ। ਹਰ ਕੀ ਪੂਜਾ ਨਾ ਹੈ ਅਤੇ ਕਰਮ ਰਟਸਾਰ ਕੇ ਭੂਤ ਵਸੈ ਤਿੰਨ ਮਾਂ। ਇਹਨਾਂ ਘਰਾਂ ਦੇ ਵਿੱਚ ਪਰਮੇਸ਼ੁਰ ਦਾ ਭਜਨ ਨਹੀਂ, ਪ੍ਰਭੂ ਪਿਆਰਿਆਂ ਦੀ ਸੇਵਾ ਨਹੀਂ ਹੁੰਦੀ, ਉਹ ਘਰ ਜਿਹੜੇ ਨੇ ਸ਼ਮਸ਼ਾਨ ਭੂਮਿਕਾ ਦੀ ਨਿਆਈ ਹਨ, ਉਹਨਾਂ ਵਿੱਚ ਵਸਣ ਵਾਲੇ ਆਦਮੀ ਭੂਤ ਸਮਝੋ, ਜਨਾਨੀਆਂ ਭੂਤਨੀਆਂ ਸਮਝੋ। ਤਾਂ ਜਿਹਨਾਂ ਘਰਾਂ ਦੇ ਵਿੱਚ ਪਰਮੇਸ਼ੁਰ ਦੇ ਪਿਆਰਿਆਂ ਦੇ ਚਰਨ ਧੋਣ ਦੇ ਨਾਲ ਚਿੱਕੜ ਹੋਇਆ ਰਹਿੰਦਾ ਔਰ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੀ ਧੁਨੀ ਉੱਠਦੀ ਰਹਿੰਦੀ ਹੈ, ਉਹ ਘਰ ਸਵਰਗ ਨਹੀਂ ਬਲਕਿ ਵੈਕੁੰਠ ਰੂਪ ਹੋਇਆ ਕਰਦੇ ਹਨ। ਅਤੇ ਗੁਰੂ ਜੀ ਕਹਿੰਦੇ ਨੇ, ਭਾਈ ਮਰਦਾਨਾ, ਭੂਤ ਤਾਂ ਉਹਨਾਂ ਨੂੰ ਕਹਿੰਦੇ ਨੇ ਜਿਹਨਾਂ ਦੀ ਭੂਤ ਬਿਰਤੀ ਪ੍ਰਧਾਨ ਹੈ, ਪਰਮੇਸ਼ੁਰ ਦੇ ਭਜਨ ਤੋਂ ਦਰੇਡੇ ਹਨ। ਸੋ ਇੰਨਾ ਗੱਲਬਾਤ ਹੋ ਹੀ ਰਹੀ ਸੀ, ਜਿਸ ਨੂੰ ਭੂਤ ਜਾਣ ਕੇ ਮਰਦਾਨਾ ਡਰਦਾ ਸੀ, ਸਾਹਮਣੇ ਆਇਆ, ਆ ਕੇ ਸ਼ਟੰਗ ਡੰਡਵਤ ਕੀਤੀ ਗੁਰੂ ਬਾਬੇ ਨੂੰ, ਡੰਡੇ ਵਾਂਗੂ ਲੰਮਾ ਪੈ ਕੇ ਅੱਠੇ ਅੰਗ ਲਗਾ ਕੇ ਜਿਹੜੀ ਨਮਸਕਾਰ ਕਰਨੀ, ਉਸਨੂੰ ਅਸ਼ਟਾਂਗ ਡੰਡਵਤ ਕਹਿੰਦੇ ਹਨ। ਨਮਸਕਾਰ ਦੀਆਂ ਬਹੁਤ ਕਿਸਮਾਂ ਹਨ। ਸੋ ਅਸ਼ਟਾਂਗ ਡੰਡਵਤ ਅਤੀ ਸ਼ਰਧਾ ਹੋਵੇ ਉੱਥੇ ਹੁੰਦਿਆਂ ਹੀ ਅਖੀਰ ਗਲ ਵਿੱਚ ਪੱਲਾ ਪਾ ਕੇ ਖੜਾ ਹੋ ਗਿਆ। ਗੁਰੂ ਬਾਬੇ ਨੇ ਪੁੱਛਿਆ, ਤੂੰ ਕੌਣ ਹੈ, ਕਿਵੇਂ ਆਇਆ ਹੈ, तेरा की प्रयोजन है। उसने अर्ज की थी, महाराज मैं ए युग का राजा हाँ, यानी कल युग, आप इस युग के तारक हो। दो पहलियां बड़िया शरारत मेरे वालों सन, काली गोलियां अंधेरी बगनी और गड़े भरने छुपे समय। आप सवेर वांग चल रहे और अखीर मैं आपकी शरण आया हाँ। कृपा करो मैथों भी कुछ सेवा लो ताकि मेरा भला होवे। गुरु जी ने फरमाया, सानू सेवा की कोई इच्छा नहीं है, दीक्षित पुरश हाँ, इस गल की सानू कोई लोड़ नहीं। उसने फिर अर्ज की, ठीक है गरीब नवाज, आपने संसार के अवतार धारण की भी कोई लोड़ नहीं सी, दुनिया के फले वास्ते आपने ये शरीर धारण किया, होरना तो भी सेवा लेंदे उन्होंने फले वास्ते, इसी तरह मेरे तो भी कुछ सेवा लो ताकि मेरा भी भला हो। आपको भावें कोई इच्छा नहीं। ये वचन सुन के गुरु जी ने फरमाया, तू की सेवा करेगा, किस किस्म की सेवा कर सकता है। उसने अर्ज की, गई उन्होंने आप थां थां बिजर के संसार का उधार कर दे, रोइया जंगलों दिया वाला भी बहुत ज़्यादातर रहना पैदा है, हुक्म करो आप दे पहुँचने तो पहले ही मैं अच्छे अच्छे मकान जीना दे विच हीरे लाल द्वारा जड़त हूँ और अच्छी समग्री मैं तैयार कर दिया करा, यही सेवा मैं कर सकता हाँ। उस मौके गुरु जी ने श्री राग दे विच शब्द उच्चारण किया जिदे विच चार पौड़ियाँ रखियां, मुक्ता इस गल दी रखी, वाहिगुरू दे भजन तो बिना, परमेश्वर दे नाम तो बिना किसी चीज़ दे विच भी शांत नहीं है, किसी चीज़ दे विच भी मन की ठंड नहीं है, पीस ऑफ माइंड नहीं है। तो शांत दाता है वाहिगुरू का भजन है, यूँ उसनू संबोधन करके कहते हैं। पहली पौड़ी ऐसे उच्चारण करते हैं,
कित भूल ना जाइयो मन Thank you.
ਰਹੇ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆ ਵੈ ਚਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨ ਆਵੈ ਨਾ ਕਿਉਂ ਹਰ ਬਿਨ ਜੀਓ ਜਲ ਵਲ ਜਾਓ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰ ਨਾਹੀਂ ਥਾਂ ਵਾਹਿਗੁਰੂ ਤੋਂ ਬਿਨਾਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਮਨ ਉਹ ਪੁੱਛਦਾ ਮੈਂ ਪੱਠ ਵਿੱਚ ਦਾਣਾ ਪੁੱਛਦਾ ਇਹ ਵਸਤਾ ਇਹ ਚੀਜ਼ਾਂ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨੇ ਮਨ ਨੂੰ ਸ਼ਾਂਤੀ ਦੇਣ ਵਾਲਾ ਵਾਹਿਗੁਰੂ ਦਾ ਭਜਨ ਹੈ ਇਉਂ ਫਰਮਾਉਂਦੇ ਹਨ ਨਾਮ ਤੋਂ ਬਿਨਾਂ ਜਿਉਂਦਾ ਚੱਲ ਬਲ ਜਾਵੇ ਦੇਖੇ ਅਵਰ ਨਾਹੀਂ ਥਾਂ ਮਨ ਦੀ ਸ਼ਾਂਤੀ ਵਾਸਤੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹਰੀ ਕੀਰਤਨ ਤੋਂ ਬਿਨਾਂ ਹੋਰ ਕੋਈ ਵੀ ਥਾਂ ਨਹੀਂ ਜਿਹਨਾਂ ਅਵਸਥਾ ਵਿੱਚ ਇਹ ਸ਼ਾਂਤੀ ਠੰਡ ਚਾਹੁੰਦਾ ਹੈ ਉਹਨਾਂ ਦੀ ਠੰਡ ਹੈ ਨਹੀਂ ਉਹਨਾਂ ਦੇ ਪਦਾਰਥਾਂ ਦੇ ਦੋ ਸੁਭਾਵ ਹਨ ਅਤ੍ਰਿਪਤੀ ਔਰ ਰਾਗ ਦੁਆਸ਼ ਜਿਸ ਵਸਤੂ ਦੇ ਵਿੱਚ ਅਤ੍ਰਿਪਤੀ ਕਹੀਏ ਰੱਜ ਨਾ ਆਉਣ ਰਾਗ ਦੁਆਸ਼ ਰਾਗ ਨਾਲ ਪਿਆਰ ਦਾ ਦੁਆਸ਼ ਨਾਲ ਵਿਰੋਧ ਦਾ ਹੈ ਇਹ ਉਹ ਉੱਥੇ ਸ਼ਾਂਤੀ ਦਾ ਸਵਾਲ ਹੀ ਕੈਸੇ ਪੈਦਾ ਹੋ ਸਕਦਾ ਅੰਤੇ ਸ਼ਾਂਤੀ ਦਾ ਤਾਂ ਪ੍ਰਭੂ ਵਾਹਿਗੁਰੂ ਦਾ ਭਜਨ ਹੀ ਸਵਯਂ ਉਸ ਤੋਂ ਅੱਗੇ ਫਿਰ ਕਲਯੁਗ ਨੇ ਅਰਜ਼ ਕੀਤੀ ਮਹਾਰਾਜ ਮੈਂ ਇਹੋ ਜਿਹੇ ਮੰਦਰਾਂ ਮਕਾਨਾਂ ਵਿੱਚ ਅੱਛੇ ਅੱਛੇ ਪਲੰਘ ਹਾਜ਼ਰ ਕਰ ਦਿਆ ਕਰਾਂਗਾ ਅੱਛੀਆਂ ਅੱਛੀਆਂ ਬੜੀ ਕੀਮਤੀ ਵਿਛਾਈਆਂ ਅਤੇ ਸੇਵਾ ਦੇ ਵਾਸਤੇ ਸਵਰਗਾਂ ਆਦਿ ਮੋਹਣੀਆਂ ਹਾਜ਼ਰ ਕਰ ਦਿਆ ਕਰਾਂ ਇਹ ਸੇਵਾ ਮੈਂ ਕਰ ਸਕਦਾ ਆਪ ਮਿੱਤਰ ਸੇਵਾ ਲੋਕ ਗੁਰੂ ਜੀ ਨੇ ਪ੍ਰਮਾਣ ਕੀਤਾ ਕਿ ਪੌੜੀ ਵਿੱਚ ਇਹਨਾਂ ਵਿੱਚ ਵੀ ਸ਼ਾਂਤ ਨਹੀਂ ਹੈ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖਮਣੀ ਸੁਹਾਵੇ ਕਰੈ ਰੰਗ ਪਸਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੈ ਨਾ ਸ਼ਾਂਤੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕਿਸੇ ਵਸਤੂ ਵਿੱਚ ਹੀ ਨਹੀਂ
ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ ਤੋਂ
ਮੈਂ ਸਵਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀਂ ਵਿਸੂਰੇ ਸੋ ਪ੍ਰਭ ਚਿਤਨ ਆਪ ਹੀ ਪਿਛਟਾ ਕੇ ਕੀਰੇ ਬਿਨ ਹਰਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਕੀਰੇ। ਇਹਨਾਂ ਅਵਸਥਾ ਵਿੱਚ ਵੀ ਸ਼ਾਂਤ ਨਹੀਂ, ਸ਼ਾਂਤੀ ਦਾ ਜਗਿਆਸੂ ਸ਼ਾਂਤੀ ਤੋਂ ਬਿਨਾਂ ਹੋਰ ਕਿਸੇ ਵਸਤੂ ਦੇ ਉੱਪਰ ਆਪਣੇ ਖਿਆਲ ਨੂੰ ਜਮਾਉਂਦਾ ਹੀ ਨਹੀਂ। ਇਸ ਕਰਕੇ ਇਹ ਵੀ ਜਵਾਬ ਦਿੱਤਾ। ਫਿਰ ਅਰਜ਼ ਕੀਤੀ ਕਲਯੁਗ ਨੇ ਮਹਾਰਾਜ ਰਿਧੀ ਸਿੱਧੀ ਨਿਧੀ, ਇਹ ਚੀਜ਼ਾਂ ਵੀ ਮੇਰੇ ਹੱਥ ਵਿੱਚ ਹਨ, ਇਹ ਲਓ, ਇਹ ਸੇਵਾ ਮੈਥੋਂ ਲਓ, ਇਹ ਦਿਖਾ ਕੇ ਲੋਕਾਂ ਨੂੰ ਆਪਣੇ ਹੁਕਮ ਵਿੱਚ ਚਲਾਓ, ਸਾਰੇ ਸੰਸਾਰ 'ਤੇ ਆਪਣਾ ਰੋਹ ਪੈਦਾ ਕਰੋ। ਇਹ ਵਚਨ ਸੁਣ ਕੇ ਤੀਜੀ ਪੌੜੀ ਵਿੱਚ ਗੁਰੂ ਜੀ ਨੇ ਐਸੇ ਪ੍ਰਮਾਣ ਕੀਤਾ, ਸਿੱਧ ਹੋਵਾਂ ਸਿੱਧ ਲਾਈ ਰਿਧੀ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਆਖੇ ਭਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨ ਆਵੈ ਨਾ। ਇਹਨਾਂ ਵਿੱਚ ਵੀ ਸ਼ਾਂਤ ਨਹੀਂ ਹੈ। ਫਿਰ ਕਲਯੁਗ ਨੇ ਅਰਜ਼ ਕੀਤੀ ਮਹਾਰਾਜ ਤਮਾਮ ਦੁਨੀਆ ਦੇ ਬਾਦਸ਼ਾਹੀ ਦਾ ਤਖ਼ਤ ਮੇਰੇ ਹੱਥ ਵਿੱਚ, ਉਹ ਲਓ, ਉਸ ਤਖ਼ਤ ਦੇ ਉੱਪਰ ਬੈਠ ਕੇ ਆਪ ਤਮਾਮ ਦੁਨੀਆ ਉੱਪਰ ਹੁਕਮ ਕਰੋ, ਇਹ ਸੇਵਾ ਮੈਂ ਕਰ ਸਕਦਾ। ਚੌਥੀ ਪੌੜੀ ਵਿੱਚ ਹਜ਼ੂਰ ਨੇ ਐਸੇ ਫਰਮਾਨ ਕੀਤਾ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾ। ਇਸ ਦੇ ਵਿੱਚ ਵੀ ਸ਼ਾਂਤ ਨਹੀਂ, ਕਿਉਂ? ਮਨ ਬਲਾਸ ਪਾਉ ਰੰਗ ਗਣਾਂ ਦਿਸ਼ਟ ਭੂਲ ਖੁਸ਼ੀਆਂ, ਛਤਰਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ, ਭਾਈ ਰੇ ਸੁਖ ਸਾਧ ਸੰਗਤ ਪਾਇਆ, ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ, ਜੇਤੇ ਥਾਨ ਸੁਰੰਤਰਾ ਤੇਤੇ ਭਵੇ ਆਇਆ, ਹਨ ਪਾਤੀ ਵਟ ਭੂਮੀਆਂ ਮੇਰੀ ਮੇਰੀ ਕਰ ਪਰਿਆ, ਹੁਕਮ ਚਲਾਏ ਨਸੰਗ ਹੋਏ ਵਰਤਿਆ ਭਰਿਆ, ਸਭ ਕੋ ਵਸਗਤ ਕਰ ਲਿਆ ਬਿਨ ਨਾਮੇ ਖਾ ਕਰ ਲਿਆ, ਕੋਟ ਤੇਤੀ ਸੇਵਕਾ ਸਿੱਧ ਸਾਧਕ ਦਰਖ ਰਿਆ, ਗਿਰਮਬਾਰੀ ਬੜ ਸਾਹਿਬੀ ਸਭ ਨਾਨਕ ਸੁਖ ਨਥਿਆ। ਇਉਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਰਾਜ ਭਾਗ ਵਿੱਚ ਵੀ ਸੁਖ ਨਹੀਂ, ਸਭ ਸਿਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪਤ ਹੋਏ ਸਾਰੀ ਦੁਨੀਆਂ ਦਾ ਰਾਜਾ ਦੁਖੀ। ਉਹ ਵੀ ਪਰਮੇਸ਼ੁਰ ਦਾ ਭਜਨ ਕਰਕੇ ਸੁਖੀ ਹੋ ਸਕਦਾ, ਕਿਉਂਕਿ ਸੁਖ ਤਾਂ ਵਾਹਿਗੁਰੂ ਔਰ ਉਸਦੇ ਨਾਮ ਵਿੱਚ ਹੀ ਹੈ। ਤਾਂ ਤੇ ਗੁਰੂ ਜੀ ਨੇ ਇਉਂ ਜਵਾਬ ਦਿੱਤਾ ਕਲਯੁਗ ਨੂੰ। ਇਹ ਵਾਰਤਾਲਾਪ ਕਿੱਥੇ ਹੋਈ? ਅੱਜ ਇਸ ਗੱਲ ਦੀ ਸ਼ਹਾਦਤ ਦਿੰਦਾ ਹੈ ਸੰਗਰੂਰ ਦੇ ਨੇੜੇ ਗੁਰਦੁਆਰਾ ਨਾਨਕਿਆਣਾ ਸਾਹਿਬ। ਬੜਾ ਘਣਾ ਜੰਗਲ ਸੀ ਉਸ ਮੌਕੇ ਉੱਥੇ ਜਦੋਂ ਇਹ ਵਾਰਤਾ ਗੁਰੂ ਬਾਬੇ ਨਾਲ ਕਲਯੁਗ ਦੀ ਹੋਈ ਹੈ। ਸੋ ਇਉਂ ਇਸ ਤਰੀਕੇ ਸਿਰ ਸ਼ਾਂਤੀ ਸਾਧ ਸੰਗਤ ਵਾਹਿਗੁਰੂ ਦੇ ਭਜਨ ਵਿੱਚ ਹੀ ਹੈ। ਸਾਧ ਸੰਗਤ ਹੋਰ ਕਿਤੇ ਮਨ ਦੀ ਠੰਡ ਨਹੀਂ, ਕਿਤੇ ਮਨ ਦੀ ਸ਼ਾਂਤੀ ਨਹੀਂ, ਕਿਤੇ ਪੀਸ ਆਫ ਮਾਇੰਡ ਨਹੀਂ ਹੈ। ਵਿਸ਼ਵਾਸ 'ਤੇ ਹੀ ਵਾਰ ਵਾਰ ਸਾਨੂੰ ਵਾਹਿਗੁਰੂ ਦੇ ਭਜਨ ਵੱਲ ਗੁਰੂ ਜੀ ਪ੍ਰੇਰਦੇ ਅਤੇ ਫਰਮਾਉਂਦੇ ਹਨ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਠੰਡ ਨਹੀਂ ਹੈ। Thank you. ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਸਤਸੰਗ ਤੋਂ ਬਿਨਾਂ ਕਿਤੇ ਵੀ ਨਹੀਂ। ਸਮੇਂ ਸਤਿ ਲੈਸਾਂ ਦਾ ਬਾਦਸ਼ਾਹ ਬਣ ਗਿਆ। ਸਵਰਗ ਦਾ ਰਾਜਾ ਇੰਦਰ ਵੀ ਇਸ ਤੋਂ ਬਿਨਾਂ ਦੁਖੀ ਅਸ਼ਾਂਤ ਚਿੱਤ ਹੈ। ਇਸ ਕਰਕੇ ਗੁਰੂ ਜੀ ਨੇ ਕਲਯੁੱਗ ਦੇ ਵਿੱਚ ਇਹਨੂੰ ਕਲਹਿ ਕਲੇਸ਼ ਦਾ ਹੀ ਜ਼ਮਾਨਾ ਦੱਸਿਆ। ਮਨਾਂ ਦੇ ਵਿੱਚ ਕਲਹਿ ਕਲੇਸ਼, ਮਨ ਇਉਂ ਜਲਦੇ ਬਲਦੇ ਜਿਵੇਂ ਪੱਠੇ ਚ ਦਾਣਾ ਪਵਿੱਤਰ, ਇਹਨਾਂ ਨੂੰ ਸ਼ਾਂਤ ਕਰਨ ਵਾਸਤੇ ਹੀ ਹਰੀ ਸਿਮਰਨ ਹਰੀ ਕੀਰਤਨ ਇਉਂ ਗੁਰੂ ਬਾਬੇ ਨੇ ਫਰਮਾਇਆ।
ਕਲੂ ਆਇਓ ਰੇ ਹਰੀ ਨਾਮ ਦੀ
ਲੱਗਦੀ ਹੈ ਜ਼ਿਮੀਂਦਾਰ ਆਪਣੀ ਜ਼ਮੀਨ ਵਿੱਚ ਬੀਜ ਬੀਜਦਾ, ਉਸਦੀ ਰਾਖੀ ਕਰਦਾ ਹੈ, ਪਾਣੀ ਦਿੰਦਾ ਹੈ, ਗੋਡੀ ਕਰਦਾ ਹੈ, ਹਰ ਤਰੀਕੇ ਫਿਰ ਉਸਦੀ ਰਾਖੀ ਕਰਦਾ। 6 ਮਹੀਨੇ ਵਿੱਚ ਫਿਰ ਉਸਦੇ ਘਰ ਆ ਕੇ ਦਾਣਿਆਂ ਦਾ ਅਨਾਜ ਦਾ ਬਹੁਤ ਲੱਗਦਾ, ਉਸ ਤੋਂ ਬਹੁਤ ਸਾਰੇ ਫਾਇਦੇ ਉਠਾਉਂਦੇ। ਇਸੇ ਤਰ੍ਹਾਂ ਹੀ ਇਹ ਕਲਯੁੱਗ ਦਾ ਜ਼ਮਾਨਾ, ਨਾ ਬੀਜਣ ਦੀ ਰੁੱਤ ਹੈ ਇਸ ਸਮੇਂ ਦੇ ਵਿੱਚ। ਔਰ ਇੱਧਰ ਜਿਤਨੇ ਵੀ ਸਾਧਨ ਜਗਜੀਰਨ ਸਾਧਨ ਦੂਰ ਕੇਦਰ ਸਾਧਨ ਦਾ ਮੈਂ ਨਾਮ ਬਤਾਇਆ, ਜਿਤਨੇ ਬਹਿਰੰਗ ਸਾਧਨ ਹਨ, ਮਨ ਦੀ ਇਕਾਗਰਤਾ ਦੇ ਸਾਧਨ ਨਹੀਂ, ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ। ਹਾਂ, ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਹੈ ਤਾਂ ਕੇਵਲ ਹਰੀ ਸਿਮਰਨ ਹਰੀ ਕੀਰਤਨ ਹੀ ਹੈ। ਇਹ ਸਾਧਨ ਸੌਖਾ ਹੈ, ਜਿਸ ਨੂੰ ਹਰ ਇੱਕ ਕਰ ਸਕਦਾ ਹੈ। ਗ੍ਰਸਤ ਵਿੱਚ ਕੀਤਾ ਜਾਂਦਾ, ਤਿਆਗ ਵਿੱਚ ਕੀਤਾ ਜਾਂਦਾ, ਗਰੀਬ ਅਮੀਰ ਸਭ ਕਰ ਸਕਦੇ। ਖੇਤੀਪਤੀ ਕਰਨ ਵਾਲਾ, ਨੌਕਰੀ ਕਰਨ ਵਾਲਾ, ਬਿਜ਼ਨਸਮੈਨ ਸਾਰੇ ਕਰ ਸਕਦੇ। ਬੱਚਾ ਜਵਾਨ ਬਿਰਧ ਸਭ ਕਰ ਸਕਦੇ ਹਨ, ਮਾਈ ਭਾਈ ਸਭ ਕਰ ਸਕਦੇ ਨੇ। ਐਸਾ ਸਾਧਨ ਹੈ ਜਿਸ ਤੋਂ ਸਭ ਹੀ ਲਾਭ ਉਠਾ ਸਕਦੇ ਹਨ। ਅਤੇ ਗੁਰੂ ਜੀ ਨੇ ਇਸ ਸਮੇਂ ਦੇ ਵਿੱਚ ਅੱਜ ਤੋਂ 500 ਸਾਲ ਪਹਿਲੇ ਕਰਤਾਰ ਧਾਰ ਕੇ ਸਾਨੂੰ ਸੌਖਾ ਮਾਰਗ ਹੈ। ਲੋਕਾਂ ਦੇ ਜਿਹੇ ਜੀ ਜਿਸਮਾਨੀ ਦਿਮਾਗੀ ਹਾਲਤਾਂ ਆਦਿ ਸਨ, ਉਸਦੇ ਅਨੁਸਾਰ ਨਾਮ ਸਿਮਰਨ ਹਰੀ ਕੀਰਤਨ ਦਾ ਸੌਖਾ ਸਾਧਨ, ਮਨ ਨੂੰ ਸ਼ਾਂਤ ਕਰਨ ਦਾ, ਫਿਰ ਇਸ ਦੁਆਰਾ ਮਨ ਸ਼ੁੱਧ ਔਰ ਇਕਾਗਰ ਹੋ ਕੇ ਪ੍ਰਭੂ ਪ੍ਰਾਪਤੀ ਦਾ ਅਧਿਕਾਰੀ ਬਣ ਜਾਂਦਾ। ਜਨਮਾਂ ਜਨਮਾਤਰਾਂ ਦੇ ਬੰਧਨ ਕੱਟਣੇ ਨੇ ਮਾਨੁੱਖ ਤਨ, ਇਸ ਜੀਵ ਨੂੰ 84 ਲੱਖ ਜੋਨ ਵਿੱਚ ਫਿਰਦੇ ਫਿਰਦੇ ਨੂੰ ਬਹੁਤ ਮੁਸ਼ਕਿਲ ਪ੍ਰਾਪਤ ਹੋਇਆ। ਕਬੀਰ ਮਾਨ ਚੰਦਰ ਲੱਭ ਹੈ, ਹੋ ਤਰ੍ਹਾਂ ਬਾਰੰਬਾਰ ਜਿਉਂ ਬਨ ਫਲ ਪਾ ਕੇ ਭੁਇੰਗਰੇ ਬਹੁਤ ਨਾ ਲਾਗੇਗਾ। ਇਸ ਦਾ ਪਰਮ ਪ੍ਰਯੋਜਨ, ਇਹ ਜ਼ਿੰਦਗੀ ਦਾ ਮੁੱਦਾ एम ऑफ द लाइफ प्रभु प्राप्ति है। सही प्राप्त मानुक ते हुरिया दोन मिल की है तेरी वरिया अब रिकाय करके देना काम मिल साथ संग भजे वसना। प्रभु प्राप्ति दा सब खा साधन मानुक तन दी सफलता दा मानुक तन सफलम दा प्रभु प्राप्ति। पहले समय दे विच बड़े बड़े राजे महाराजे घर बार छट गए रोइया जंगलों बियाबानों में जाके बड़े बड़े कठिन तप करते सन मानुकता सफला करने वास्ते प्रभु प्राप्ति वास्ते। पर इस समय दे शरीर उतनी मशक्कत उतनी खेचल चलन दे योग नहीं दिमाग उतने तकड़े नहीं जिसम उतने तकड़े जिसमानी दिमागी हालत बिल्कुल कमजोर लोगों ने ताते गुरु जी ने सिमरन का मार्ग और हरि कीर्तन का मार्ग सौखा उपा दस के जन्म की सफलता दे वास्ते सानू बार बार ऐसे दे रहा है। दुर्लभ दे पाई वड़ पाकी नाम ना जपे ते आत्म घाती मर की ना जाहे जिना विसरत नाम नाम भी हूं जीवन कौने काम खात पीत खेल धर्त विस्थार कवन अर्थ मृतक शिगार जो ना सुने जस परमानंदा पशपंखी त्रिगत जोन ते मंदा तो नानू गुरु मंत्र दृढ़ाया केवल नाम विदमाए समाया। तां ते इस मन तन सफला करने वास्ते सानू यही दस्या कल कल युग में कीर्तन प्रधान गुरमुख जपिए लाए ध्यान आप तरे सगले कुल तारे हर दरगह पत्सिंह जाएगा हरी कीर्तन विच बहुतिया की बिरती जुड़ जाती है इसके आसरे सिमरन का अधिकारी होंगे सिमरन के बिरती जुड़ती है चलते फिरते भी बिरती जुड़ी रहती है एकांत बैठ के भी कामकार के दौरान भी यह लाभ उठाया जा सकता है। जेडे विवेकी पुरश विचारवान पुरश वो कामकार के दौरान भी अपने समय में सफला करी जाते हैं पर हरी कीर्तन तो यह मार्ग शुरू होंगे करके आओ क्यों अज जरा उद्यम प्रसाद किया है उसके वास्ते पहला दिन थोड़ा भावें अज मौसम भी खराब सी और पहली जगह जी हर साल जिस थान तुम दीवान करते हो वह थान किसी कारण से प्राप्त ना हो सकी इस वास्ते यह थान मुकर किया है इस वास्ते अज पहला दीवान है जिसका नियत समा उन्होंने बाद विच कोई प्रेमी दस देंगे किस वक्त तक होगा होया करेगा सोहन गुरु उसको पकड़ो उसके बाद अरदास होगी।
धन है गुरु नानक साहिब Thank you.